ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ। ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ। ਗੁਰ ਗਿਆਨ ਅਪਾਰਾ ਸਿਰਜਣਹਾਰਾ, ਜਿਨ ਸਿਰਜੀ ਤਿਨ ਗੋਈ, ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕੈ ਕੋਈ। ਆਪੇ ਘਰ ਵੇਖੈ ਸਿਰ ਸਿਰ ਲਿਖੈ, ਆਪੇ ਸੁਰਤ ਬੁਝਾਈ, ਨਾਨਕ ਸਾਹਿਬ ਅਗਮ ਅਗੋਚਰ। ਜੀਵਾ ਸੱਚੀ ਨਾਈ ਆਪੇ ਘਰ ਵੇਖੈ ਸਿਰ ਸਿਰ ਲਿਖੈ, ਆਪੇ ਸੁਰਤ ਬੁਝਾਈ, ਨਾਨਕ ਸਾਹਿਬ ਅਗਮ ਅਗੋਚਰ। ਜੀਵਾ ਸੱਚੀ ਨਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗ ਹੋ ਜੁਗ ਅਟਲ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਵਾਲੀਏ ਕੁਲ ਆਲਮ, ਪਾਕ ਏ ਪਵਿੱਤਰ ਰੂਹਾਂ ਦੀ ਰੂਹਾਨੀ ਜੋਤ, ਸ਼ਬਦ ਗੁਰੂ, ਸ਼ਬਦਾ ਅਵਤਾਰ, ਬਾਣੀ ਦੇ ਬੋਹਿਤ, ਕਲਯੁਗ ਦੇ ਜਹਾਜ, ਖੇਵਟ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬਾਰਗਾਹ ਦੇ ਅੰਦਰ ਸੁਭਾਏ ਮਾਣ ਗੁਰੂ ਰੂਪ, ਗੁਰੂ ਖਾਲਸਾ, ਗੁਰੂ ਸਵਾਰੀ, ਸਾਧ ਸੰਗਤ ਜੀ, ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਸੋਹਣੇ ਤਖਤਾਂ 'ਤੇ ਸੁਭਾਏ ਮਾਣ ਹੋ ਕਰਕੇ ਸਮੁੱਚੀ ਮਾਨਵਤਾ ਦੀ ਕਲਿਆਣਤਾ ਵਾਸਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਦੇ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਓ ਅੱਜ ਦੇ ਸਤਿਗੁਰੂ ਪਾਤਸ਼ਾਹ ਜੀ ਦੇ ਸਮੁੱਚੀ ਮਾਨਵਤਾ ਲਈ ਬਖਸ਼ੇ ਹੋਏ ਇਸ ਸੰਦੇਸ਼ ਦੀ, ਇਸ ਅੰਮ੍ਰਿਤਮਈ ਉਪਦੇਸ਼ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਆਪਾਂ ਗੁਰੂ ਸਾਹਿਬ ਜੀ ਦੀ ਮੁਬਾਰਕ ਗੋਦ ਵਿੱਚ ਸੁਭਾਏ ਮਾਣ ਹਾਂ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਆਜ ਮਿਲਾਵਾ ਸੇਖ ਫਰੀਦ, ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ। ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰਕੇ, ਇਕਾਗਰ ਚਿੱਤ ਕਰਕੇ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ, ਰਸਨਾ ਦੀ ਸਾਂਝ ਬਣਾਉਂਦਿਆਂ ਸਾਰੀ ਸੰਗਤ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅੱਜ ਅੰਮ੍ਰਿਤਮਈ ਸੋਹਣੇ ਤਖਤਾਂ ਤੇ ਸੁਭਾਏਮਾਨ ਹੋ ਕਰਕੇ ਜੋ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਪਵਿੱਤਰ ਸ਼ਬਦ ਧਨਾਸਰੀ ਰਾਗ ਦੇ ਅੰਦਰ ਸੰਤਾਂ ਦੇ ਸਿਰਲੇਖ ਹੇਠ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਆਓ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਾਂਝੀ ਕਰਨ ਲੱਗਿਆਂ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੀਏ ਅਤੇ ਗੁਰੂ ਸਾਹਿਬ ਜੀ ਨੇ ਅੱਜ ਦੇ ਅੰਮ੍ਰਿਤਮਈ ਉਪਦੇਸ਼ ਵਿੱਚ ਸਾਨੂੰ ਸੰਸਾਰਿਕ ਜੀਵਾਂ ਨੂੰ ਜੀਵਨ ਜਿਉਣ ਦਾ ਢੰਗ, ਜੀਵਨ ਜਿਉਣ ਦੀ ਜੁਗਤੀ ਕਿਵੇਂ ਸਮਝਾਈ ਹੈ, ਇਸ ਦੀ ਵਿਚਾਰ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਜੀਵਾ ਤੇਰਾ ਨਾਇ ਮਨ ਆਨੰਦ ਹੈ ਜੀਓ।
ਧਨਾਸਰੀ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੇ ਆਰੰਭ ਵਾਲੀਆਂ ਤੁਕਾਂ ਵਿੱਚ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੜਾ ਪਿਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਦੇ ਨੇ। ਐ ਰੱਬ ਜੀ, ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜੀ, ਮੈਂ ਤੇਰਾ ਨਾਮ ਜਪ ਜਪ ਕੇ ਇਹ ਸੰਸਾਰ ਦੇ ਉੱਤੇ ਜੀਵਨ ਬਸਰ ਕਰਦਾ ਹਾਂ, ਕਿਉਂਕਿ ਜੋ ਆਨੰਦ, ਜੋ ਖੁਸ਼ੀ, ਜੋ ਖੇੜਾ, ਜੋ ਰਸ ਪਰਮਾਤਮਾ ਜੀ ਆਪ ਜੀ ਦੇ ਅੰਮ੍ਰਿਤ ਰੂਪੀ ਨਾਮ ਦੇ ਅੰਦਰ ਹੈ, ਉਹ ਸਮੁੱਚਾ ਰਸ ਮਨੁੱਖ ਦੀ ਜ਼ਿੰਦਗੀ ਨੂੰ ਆਨੰਦਮਈ ਕਰ ਦੇਣ ਵਾਲਾ ਹੈ। ਇਸ ਕਰਕੇ ਮੈਂ ਤੇ ਆਖਾਂ ਜੀਵਾਂ ਵਿਸਰੈ ਮਰ ਜਾਊਂ, ਮੈਂ ਤੇਰਾ ਨਾਮ ਕਹਿ ਕਹਿ ਕੇ, ਤੇਰਾ ਨਾਮ ਜਪ ਜਪ ਕੇ ਸੰਸਾਰ ਦੇ ਉੱਤੇ ਆਨੰਦਮਈ ਜੀਵਨ ਜਿਹੜਾ ਉਹ ਸੰਸਾਰ ਦੇ ਉੱਤੇ ਬਤੀਤ ਕਰਦਾ ਹਾਂ।
ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ।
ਸਾਹਿਬ ਜੀ ਕਹਿੰਦੇ ਐਸੇ ਪਰਮਾਤਮਾ ਦਾ ਨਾਮ ਸੱਚਾ ਹੈ, ਕਿਉਂਕਿ ਉਹ ਪਰਮਾਤਮਾ ਆਦਿ ਸੱਚ ਹੈ, ਜੁਗਾਦ ਸੱਚ ਹੈ, ਹੈ ਭੀ ਸੱਚ ਹੈ, ਨਾਨਕ ਹੋਸੀ ਭੀ ਸੱਚ ਹੈ। ਐਸੇ ਪਰਮਾਤਮਾ ਦਾ ਸੱਚਾ ਨਾਮ, ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀ, ਐਸੇ ਪਰਮਾਤਮਾ ਦਾ ਨਾਮ ਸੱਚਾ ਹੈ ਅਤੇ ਸੰਸਾਰ ਦੇ ਉੱਤੇ ਜਿਹੜਾ ਐਸੇ ਨਿਰੰਕਾਰ ਦੀ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਉਹ ਐਸੇ ਸੱਚੇ ਪਰਮਾਤਮਾ ਦੀ ਚਰਨਾਂ ਦੇ ਨਾਲ ਜੁੜਿਆ ਹੋਇਆ ਸਦਾ ਸੰਸਾਰ ਦੇ ਉੱਤੇ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ, ਗੁਣ ਗੋਬਿੰਦ ਹੈ ਜੀਓ। ਜੇ ਇੰਜ ਕਹਿ ਦਈਏ ਪਰਮਾਤਮਾ ਦਾ ਨਾਮ ਵੀ ਪਰਮਾਤਮਾ ਦਾ ਇੱਕ ਗੁਣ ਹੈ, ਕਿਉਂਕਿ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ। ਇਹ ਸਮੁੱਚਾ ਸੰਸਾਰ ਪਰਮਾਤਮਾ ਦੀ ਰਚੀ ਹੋਈ ਇੱਕ ਰਚਨਾ ਹੈ ਅਤੇ ਸਮੁੱਚੇ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਮਨੁੱਖ ਐਸੇ ਨਿਰੰਕਾਰ ਦੀ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਐਸੇ ਨਿਰੰਕਾਰ ਦੇ ਗੁਣ ਗਾਇਨ ਕਰਦਾ ਹੈ, ਐਸੇ ਮਨੁੱਖ ਦਾ ਸੰਸਾਰਥੀ ਜੀਵਨ ਸਫਲ ਹੁੰਦਾ ਹੈ।
ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰਜੀ ਤਿੰਨ ਗੋਈ।
ਪਰ ਐਸੇ ਨਿਰੰਕਾਰ ਦੇ ਗੁਣਾਂ ਦੀ ਸਮਝ ਕਿਵੇਂ ਆਵੇਗੀ? ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਨਿਰੰਕਾਰ, ਜਿਹੜਾ ਪਰਮਾਤਮਾ ਇਸ ਸੰਸਾਰ ਦੀ ਰਚਨਾ ਕਰਨ ਵਾਲਾ ਹੈ, ਗੁਰ ਗਿਆਨ ਅਪਾਰਾ ਸਿਰਜਨ ਹਾਰਾ, ਐਸੇ ਗੁਰੂ ਦਾ ਦਿੱਤਾ ਹੋਇਆ ਗਿਆਨ ਹੀ ਸਾਨੂੰ ਇਸ ਗੱਲ ਦੀ ਸੋਝੀ ਬਖਸ਼ਦਾ ਹੈ ਕਿ ਇਹ ਸੰਸਾਰ ਜਿਸ ਦਾ ਪਾਰਲਾ ਪਾਸਾ ਨਹੀਂ ਪਾਇਆ ਜਾ ਸਕਦਾ, ਇਹ ਉਸ ਸਿਰਜਣਹਾਰ ਨਿਰੰਕਾਰ ਦੀ ਇੱਕ ਰਚਨਾ ਹੈ, ਜਿਨ ਸਿਰਜੀ ਤਿੰਨ ਗੋਈ। ਜਿਸ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ, ਇਸ ਸੰਸਾਰ ਦਾ ਵਿਨਾਸ਼ ਕਰਨ ਵਾਲਾ ਵੀ ਉਹ ਨਿਰੰਕਾਰ ਹੈ। क्योंकि वह परमात्मा निरंकार परमेश्वर जिस परमेश्वर ने संसार की रचना की है इहदा विनाश करन वाला भी वह निरंकार आप ही है। किसी होर मनुख के अंदर किसी होर ताकत के अंदर किसी होर शक्ति के अंदर यह ताकत नहीं कि वह परमात्मा की बनाई हुई इस रचना नू संसार के उत्ते विनाश कर सके, क्योंकि वह निरंकार परमेश्वर संसार की रचना करन वाला भी है अते संसार का विनाश करन वाला भी है।
परवाना आया हुक्म बठाया फिर ना सका कोई।
साहब जी कहंदे ऐसे निरंकार दे हुक्म दा जदों परवाना आ जांदा ना, परवाना कहंदे ने परमात्मा दे फरमान नूं, जदों ऐसे निरंकार दे घर दा परवाना आ जांदा ना फिर मनुख परमात्मा दे कल्ले आवै नानका सदे उठी जाहे। जदों उहदे परमात्मा दे घर दा हुक्म आउंदा है फिर भावे कोई किड़ा भी दुनिया के उत्ते बादशाह क्यों ना हो, फिर राणा राव ना को रहै रंग ना तुंग फकीर वारी आपो अपनी कोई ना बंदा तीर। पातशाह कहणगे उस परमात्मा के हुक्म नू दुनिया का कोई भी मनुख टाल नहीं सकता अते ना ही उहदे परमात्मा के हुक्म नू फेर सकता है ना ही परमात्मा दे हुक्म नू बदल सकदा है।
आपे कर वेखै सिर सिर लेखै आपे सुरत बुझाई।
ऐसा निरंकार परमेश्वर जेड़ा है आपे कर वेखै सिर सिर लेखै, ऐसा परमेश्वर जेड़ा है वह आप ही कर कर वेखै कीता अपना ज्यों तिस दी वडियाई, अपनी कीती हुई रचना नूं संसार दे उत्ते आप ही वेख रहे है, आप ही तक रहे है कि माटी को पूतरा कैसे नचत है, देखै देखै सुनै बोलै दौरे फिरत है, जब कश पावै तब गर्भ करत है, माया गई तब रोवण लगत है। अपना कीता होया ये अपनी कीती हुई रचना नूं निरंकार परमेश्वर जेड़ा वह आप ही संसार दे उत्ते वेख रहे है आते हरेक मनुख दा लेखा लेखे तो पाप हुंदा है उहदे जीवन दे कीते हुए कर्म उहनां नूं आप ही परमात्मा वेख रहे है ते आप ही लिख रहे है, आप ही परमात्मा जीव दे उत्ते किरपा करदा है ते मनुख नूं ऐसी सुरत बख्श दिंदा है जिस सुरत द्वारा मनुख नूं ऐसे निरंकार दे घर दी सोझी पै जांदी है।
नानक साहिब अगम अगोचर दीवा सच्ची नाई।
इसे करके धन गुरु नानक साहिब महाराज जी कहंदे भाई ऐसा साहिब जिहड़ा ना वह अगम अगोचर है, अगम तो भाव साडी पहुंच तो परे, जिहड़ा निरंकार परमेश्वर साडियां ज्ञान इंद्रियां दी पहुंच तो परे है ऐसा परमेश्वर जीवा सच्ची नाई। ऐसे परमेश्वर का नाम जप जप के ही मैं संसार दे उत्ते जीवन बसर करदा, ऐसा परमेश्वर ऐसा निरंकार जिहदा नाम जपिया संसार दे उत्ते मनुख अगम अगोचर दे विच अभेद हो जांदा है अते ऐसे निरंकार की सोझी प्राप्त कर लैंदा है।
तुम सारे अवर ना कोई आया जाए सी जियो।
हे रब जी ए हुक्मी होवन आकार हुक्म ना कहया जाए, ए सारा संसार तेरे हुक्म दे विच रचिया होया, ज्यों ज्यों तेरा हुक्म तिवै त्यों होवना, जह जह रखे आप तह जाई खड़ू, सगल समगरी तुमरै सूतर धारी तुम ते होए सो आग्याकारी। ये सारा संसार उस निरंकार दे सूत्र दे विच परोया होया है, उस परमात्मा दे हुक्म तो बाहरा ये संसार ते कोई भी जीव नहीं। तुम सर अवर ना कोई, परमात्मा जी तेरी ताकत तो वांझा तेरी शक्ति तो वखरा ये संसार दे उत्ते कोई भी मनुख नहीं, सारे तेरे हुक्म दे अंदर ही संसार ते आउंदे ने ते तेरा हुक्म पा के संसार दे उत्तों चला जांदे, हुक्म तो बाहरा ए संसार दे उत्ते कोई भी जीव नहीं है।
हुक्मी होए नबेड़ ਭਰਮ ਚੁਕਾਏ ਸੀ ਜੀਉ।
ਪਾਤਸ਼ਾਹ ਕਹਿਣਗੇ ਐਸੇ ਨਿਰੰਕਾਰ ਦੇ ਹੁਕਮ ਦੇ ਵਿੱਚ ਹੀ ਜੀਵ ਦਾ ਸੰਸਾਰ ਦੇ ਉੱਤੇ ਨਿਬੇੜਾ ਹੁੰਦਾ ਹੈ, ਭਾਵ ਕਿ ਖਲਾਸੀ ਹੁੰਦੀ ਹੈ। ਅਤੇ ਐਸੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਬੰਦੇ ਦੇ ਮਨ ਦਾ ਭਰਮ ਜਿਹੜਾ ਉਹ ਚੁਕਾਇਆ ਜਾਂਦਾ ਹੈ, ਭਾਵ ਕਿ ਖਤਮ ਹੁੰਦਾ ਹੈ। ਜਿਸ ਮਨੁੱਖ ਨੂੰ ਐਸੇ ਨਿਰੰਕਾਰ ਦੇ ਗੁਣਾਂ ਦੀ ਸੋਝੀ ਆ ਜਾਂਦੀ ਹੈ, ਉਸ ਮਨੁੱਖ ਦੇ ਮਨ ਦੇ ਸਾਰੇ ਭਰਮ ਸਾਰੇ ਭੁਲੇਖੇ ਦੂਰ ਹੋ ਜਾਂਦੇ ਨੇ। ਕਿਉਂਕਿ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਪਾਤਸ਼ਾਹ ਕਹਿਣਗੇ ਫਿਰ ਉਹਦਾ ਭੁਲੇਖਾ ਦੂਰ ਹੋ ਜਾਂਦਾ ਹੈ, ਉਹ ਕਿਸੇ ਨੂੰ ਦੋਸ਼ ਨਹੀਂ ਦਿੰਦਾ। ਉਹ ਕਹਿੰਦਾ ਭਾਈ ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉਂ ਕੀਜੈ। ਜੇ ਉਹਦੇ ਘਰ ਦੇ ਅੰਦਰ ਪੈਦਾ ਹੋਣ ਵਾਲਾ ਕੋਈ ਬੱਚਾ, ਕੋਈ ਪ੍ਰਾਣੀ, ਮਾਂ ਬਾਪ, ਭੈਣ ਭਰਾ ਇਸ ਸੰਸਾਰ ਦੇ ਉੱਤੋਂ ਚਲਾ ਜਾਵੇ, ਉਹ ਪਰਮਾਤਮਾ ਨੂੰ ਦੋਸ਼ ਨਹੀਂ ਦਿੰਦਾ। ਇਹ ਭਰਮ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਦੂਰ ਹੋ ਜਾਂਦਾ ਹੈ।
ਗੁਰ ਭਰਮ ਚੁਕਾਏ ਅਕਥ ਕਹਾਏ, ਸੱਚ ਮਹਿ ਸਾਚ ਸਮਾਣਾ।
ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਜਿਹੜਾ ਉਹ ਭਰਮ ਕੇ ਪੜਦੇ ਜਿਹੜਾ ਮਨੁੱਖ ਦੇ ਖੋਲ ਦਿੰਦਾ ਹੈ, ਅਤੇ ਪਰਮਾਤਮਾ ਦੀ ਅਕਥ ਕਹਾਣੀ ਜਿਹੜੀ ਹੈ ਨਾ, ਜਿਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਨਿਰੰਕਾਰ ਦੇ ਭੇਦ ਨੂੰ ਆਪਾਂ ਸ਼ਬਦਾਂ ਦੇ ਵਿੱਚ ਕੇਂਦਰਿਤ ਨਹੀਂ ਕਰ ਸਕਦੇ, ਭਾਵ ਕਿ ਜਿਹੜੇ ਪਰਮਾਤਮਾ ਦੀ ਅਕਥ ਕਹਾਣੀ ਸਾਡੇ ਕਹਿਣ ਅਤੇ ਕਥਨ ਤੋਂ ਬਾਹਰੀ ਹੈ, ਗੁਰੂ ਐਸੇ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਨੂੰ ਜੋੜ ਦਿੰਦਾ ਹੈ ਅਤੇ ਸਾਡੇ ਮਨ ਦੇ ਭੁਲੇਖੇ ਦੂਰ ਕਰ ਦਿੰਦਾ ਹੈ। ਅਕਥ ਕਹਾਏ ਸੱਚ ਮੈਂ ਸਾਚ ਸਮਾਣਾ। ਪਾਤਸ਼ਾਹ ਕਹਿਣਗੇ ਇਸ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਕਥ ਕਹਾਣੀ ਨੂੰ ਸਮਝ ਲੈਂਦਾ ਅਤੇ ਸੱਚੇ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ।
ਆਪ ਉਪਾਏ ਆਪ ਸਮਾਏ, ਹੁਕਮੇ ਹੁਕਮ ਪਛਾਣਾ।
ਪਾਤਸ਼ਾਹ ਕਹਿਣਗੇ ਮਨੁੱਖ ਨੂੰ ਆਪ ਹੀ ਸਮਝ ਆ ਜਾਂਦੀ ਹੈ ਫਿਰ ਪਰਮਾਤਮਾ ਦੇ ਹੁਕਮ ਦੀ, ਕਿ ਆਪ ਹੀ ਪਰਮਾਤਮਾ ਨੇ ਉਪਾਏ ਤੋਂ ਭਾਵ ਕੇ ਪੈਦਾ ਕੀਤਾ ਹੈ ਅਤੇ ਆਪ ਹੀ ਸੋਝੀ ਦੇ ਕੇ ਆਪਣੇ ਵਿੱਚ ਸਮਾ ਲੈਂਦਾ ਹੈ। ਇਹ ਸਮਝ ਆਉਂਦੀ ਹੈ ਸਾਧ ਸੰਗਤ ਗੁਰੂ ਤੋਂ। ਗੁਰੂ ਤੋਂ ਬਿਨਾਂ ਸਾਨੂੰ ਇਸ ਭੇਦ ਦੀ ਸਮਝ ਨਹੀਂ ਆ ਸਕਦੀ, ਕਿਉਂਕਿ ਕੁੰਭੈ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਈ। ਇਸ ਗੱਲ ਦਾ ਬੋਧ ਕਿ ਆਪ ਹੀ ਪਰਮਾਤਮਾ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਸੰਸਾਰ ਦੇ ਉੱਤੇ ਖੁਆਰ ਕਰਦਾ ਅਤੇ ਆਪ ਹੀ ਪਰਮਾਤਮਾ ਇਹਨਾਂ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ। ਇਹ ਗੱਲ ਯਾਦ ਰੱਖਣਾ ਸਾਧ ਸੰਗਤ, ਪਰਮਾਤਮਾ ਨੇ ਜਿਸ ਜੀਵ ਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਹੋਵੇ ਨਾ, ਵੈਸੇ ਤਾਂ ਗੁਰਦੁਆਰੇ ਆ ਕੇ ਕਦੇ ਵੀ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ, ਮੇਰੇ ਉੱਤੇ ਪਰਮਾਤਮਾ ਨੇ ਕਿਰਪਾ ਨਹੀਂ ਕੀਤੀ। ਕਿਉਂਕਿ ਜਿਸ ਮਨੁੱਖ ਦੇ ਜੀਵਨ ਨੂੰ ਪਰਮਾਤਮਾ ਨੇ ਸਵਾਰਨਾ ਹੋਵੇ ਨਾ, ਸਭ ਤੋਂ ਪਹਿਲਾਂ ਪਰਮਾਤਮਾ ਉਸ ਮਨੁੱਖ ਨੂੰ ਗੁਰੂ ਦੇ ਦਰ ਤੇ ਭੇਜਦਾ ਹੈ। ਇਹ ਪਹਿਲਾ ਕਦਮ ਹੈ ਸਾਧ ਸੰਗਤ, ਗੁਰੂ ਦੇ ਦਰ ਤੇ ਆਉਣਾ। ਔਰ ਜਦੋਂ ਮਨੁੱਖ ਗੁਰੂ ਦੇ ਦਰ ਤੇ ਆਉਂਦਾ ਫਿਰ ਅੱਗੇ ਗੁਰੂ ਕਿਰਪਾ ਕਰਦਾ ਹੈ, ਪਹਿਲਾਂ ਪਰਮਾਤਮਾ ਕਿਰਪਾ ਕਰਦਾ, ਗੁਰੂ ਦੇ ਦਰ ਤੇ ਭੇਜਦਾ, ਫਿਰ ਗੁਰੂ ਕਰਦਾ ਪਰਮਾਤਮਾ ਦੇ ਘਰ ਦੀ ਸੋਝੀ ਬਖਸ਼ਦਾ ਤੇ ਫਿਰ ਮਨੁੱਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਭੇਦ ਹੋ ਜਾਂਦਾ ਤੇ ਫਿਰ ਮਨੁੱਖ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਬਣ ਜਾਂਦਾ। ਸੱਚ ਜਾਣਿਓ ਪਹਿਲੀ ਕਿਰਪਾ ਪਰਮੇਸ਼ਰ ਨੇ ਕੀਤੀ ਹੈ। ਜਿਹਨਾਂ ਮਨੁੱਖਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ, ਮਿਹਰਾਮਤ ਨਹੀਂ ਵਰਤਦੀ, ਉਹ ਭਾਵੇਂ ਗੁਰੂ ਦੇ ਕਿੰਨਾ ਵੀ ਕਰੀਬ ਕਿਉਂ ਨਾ ਰਹਿ ਰਹੇ ਹੋਣ, ਉਹਨਾਂ ਨੂੰ ਗੁਰੂ ਦੇ ਦਰ ਤੇ ਜਾਣ ਦਾ ਸੁਭਾਗ ਹੀ ਪ੍ਰਾਪਤ ਨਹੀਂ ਹੁੰਦਾ। ਇਹ ਭਾਗਾਂ ਵਾਲੇ ਆ, ਇਸੇ ਕਰਕੇ ਕਿਹਾ ਜਾਂਦਾ ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਵ। ਇੱਕ ਬੇਨਤੀ ਹੋਰ ਸਤ ਸੰਗਤ, ਕਹਿੰਦੇ ਜੇ ਪਰਮਾਤਮਾ ਨਾਰਾਜ਼ ਹੋ ਜਾਵੇ ਨਾ, ਪਰਮਾਤਮਾ ਦੀ ਕਰੋਪੀ ਹੋ ਜਾਵੇ, ਕਿਸੇ ਮਨੁੱਖ ਦੇ ਉੱਤੇ ਪਰਮਾਤਮਾ ਦੀ ਮਿਹਰਾਮਤ ਨਾ ਹੋਵੇ, ਫਿਰ ਉਹ ਗੁਰੂ ਦੇ ਕੋਲ ਆ ਜਾਂਦਾ ਕਿ ਗੁਰੂ ਜੀ ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਤੇ ਪਰਮਾਤਮਾ ਦੀ ਕਰੋਪੀ ਹੋਵੇ। ਗੁਰੂ ਦੇ ਵਿੱਚ ਇੰਨੀ ਤਾਕਤ ਹੈ, ਗੁਰੂ ਐਸੇ ਮਨੁੱਖ ਨੂੰ ਪਰਮਾਤਮਾ ਦੇ ਘਰ ਵਿੱਚੋਂ ਬਖਸ਼ਾ ਦਿੰਦਾ। ਪਰ ਜੇ ਕਿਧਰੇ ਗੁਰੂ ਵੀ ਨਾਰਾਜ਼ ਹੋ ਜਾਵੇ ਨਾ ਗੁਰੂ ਵੀ ਨਾਰਾਜ਼ ਹੋ ਜਾਵੇ, ਗੁਰੂ ਵੀ ਕਿਸੇ ਪ੍ਰਕਾਰ ਦੀ ਮਨੁੱਖ ਦੇ ਉੱਤੇ ਕੋਈ ਬਖਸ਼ਿਸ਼ ਨਾ ਕਰੇ, ਫਿਰ ਮਨੁੱਖ ਸਾਧ ਸੰਗਤ ਗੁਰੂ ਕੀ ਸੰਗਤ ਕੋਲ ਚੱਲ ਕੇ ਆਉਂਦਾ, ਸੰਗਤ ਜੀ ਮੇਰੇ ਉੱਤੇ ਗੁਰੂ ਵੀ ਨਾਰਾਜ਼ ਹੈ, ਮੇਰੇ ਉੱਤੇ ਪਰਮੇਸ਼ਰ ਵੀ ਨਾਰਾਜ਼ ਹੈ, ਮੇਰੇ ਵਾਸਤੇ ਰੱਬ ਦੇ ਚਰਨਾਂ 'ਚ ਅਰਦਾਸ ਕਰੋ, ਮੇਰੀ ਰੱਬ ਜੀ ਦੇ ਚਰਨਾਂ ਦੇ ਨਾਲ ਬਣ ਆ ਜਾਵੇ। ਅਤੇ ਸੰਗਤ ਵਿੱਚ ਫਿਰ ਇੰਨੀ ਕੁ ਤਾਕਤ ਹੈ, ਸੰਗਤ ਦੀ ਕੀਤੀ ਹੋਈ ਅਰਦਾਸ ਫਿਰ ਕਦੇ ਵਿਅਰਥ ਨਹੀਂ ਜਾਂਦੀ। ਸੰਗਤ ਦੀ ਕੀਤੀ ਹੋਈ ਅਰਦਾਸ ਨਾਲ ਮਨੁੱਖ ਰੱਬ ਦੇ ਘਰ ਵਿੱਚੋਂ ਵੀ ਬਖਸ਼ਿਆ ਜਾਂਦਾ ਹੈ ਅਤੇ ਮਨੁੱਖ ਗੁਰੂ ਦੇ ਘਰ ਵਿੱਚੋਂ ਵੀ ਬਖਸ਼ਿਆ ਜਾਂਦਾ ਹੈ। ਪਰ ਜਿਸ ਮਨੁੱਖ ਨਾਲ ਸੰਗਤ ਨਾਰਾਜ਼ ਹੋ ਜਾਵੇ, ਸੱਚ ਜਾਣਿਓ ਨਾ ਉਹ ਰੱਬ ਦੇ ਘਰ ਵਿੱਚੋਂ ਬਖਸ਼ਿਆ ਜਾਂਦਾ ਅਤੇ ਨਾ ਉਹ ਗੁਰੂ ਦੇ ਘਰ ਵਿੱਚੋਂ ਬਖਸ਼ਿਆ ਜਾਂਦਾ। ਇਸ ਕਰਕੇ ਸੰਗਤ ਦੀ ਖੁਸ਼ੀ ਸਭ ਤੋਂ ਵੱਡੀ ਖੁਸ਼ੀ ਹੈ, ਸੰਗਤ ਦੀ ਬਰਕਤ ਸਭ ਤੋਂ ਵੱਡੀ ਬਰਕਤ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਰੱਬ ਦੀ ਅਕਥ ਕਹਾਣੀ, ਆਪ ਹੀ ਪਰਮਾਤਮਾ ਨੇ ਸਾਨੂੰ ਸੰਸਾਰ ਦੇ ਜੀਵਾਂ ਨੂੰ ਪੈਦਾ ਕੀਤਾ ਹੈ, ਆਪ ਹੀ ਇਹਨਾਂ ਗੱਲਾਂ ਦੀ ਸੋਝੀ ਬਖਸ਼ਦਾ ਅਤੇ ਆਪ ਹੀ ਫਿਰ ਆਪਣੇ ਹੁਕਮ ਦੀ ਪਹਿਚਾਣ ਕਰਾ ਕੇ ਆਪਣੇ ਚਰਨਾਂ ਦੇ ਵਿੱਚ ਅਭੇਦ ਕਰ ਲੈਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ।
ਰੱਬ ਦੀ ਸੱਚੀ ਵਡਿਆਈ ਕਿੱਥੋਂ ਪ੍ਰਾਪਤ ਹੁੰਦੀ ਹੈ? ਗੁਰੂ ਦੇ ਕੋਲੋਂ। ਇਸ ਕਰਕੇ ਸੱਚੀ ਵਡਿਆਈ ਗੁਰ ਤੇ ਪਾਈ। ਜੇ ਅਸੀਂ ਗੁਰੂ ਤੋਂ ਬਾਹਰੇ ਹੋ ਕੇ ਆਪਣੀ ਮਤ ਦੇ ਅਨੁਸਾਰ ਰੱਬ ਦੀ ਵਡਿਆਈ ਕਰਾਂਗੇ ਨਾ, ਤੇ ਉਹ ਵਡਿਆਈ ਇਦਾਂ ਦੀ ਹੋਵੇਗੀ ਕਿ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਜਿਵੇਂ ਇੱਕ ਬਾਦਸ਼ਾਹ ਨੂੰ ਆਪਾਂ ਆਮ ਮੀਆਂ ਜਾਂ ਕਹਿ ਦਈਏ, ਸਤਿਗੁਰ ਕਹਿੰਦੇ ਵੱਡੇ ਬਾਦਸ਼ਾਹ ਨੂੰ ਕੋਈ ਬੰਦਾ ਭਿਖਾਰੀ ਕਹਿ ਦੇਵੇ ਨਾ, ਇਹ ਕੋਈ ਵਡਿਆਈ ਨਹੀਂ, ਇਹ ਤੇ ਅਪਮਾਨ ਹੈ। ਇਸੇ ਕਰਕੇ ਗੁਰੂ ਦੇ ਸ਼ਬਦ ਤੋਂ ਬਾਹਰੇ ਜਾ ਕੇ ਤਾਂ ਹੀ ਕਿਹਾ ਜਾਂਦਾ ਨਾ ਕਿ ਕੱਚੀ ਬਾਣੀ ਨਹੀਂ ਪੜ੍ਹਨੀ ਚਾਹੀਦੀ। ਇਸੇ ਕਰਕੇ ਕਿਹਾ ਜਾਂਦਾ ਹੈ ਕੱਚੀ ਬਾਣੀ ਦੇ ਅੰਦਰ ਪਰਮਾਤਮਾ ਦੀ ਕੱਚੀ ਸਿਫਤ ਹੋ ਸਕਦੀ ਹੈ, ਪਰ ਸੱਚੀ ਬਾਣੀ ਦੇ ਅੰਦਰ ਪਰਮਾਤਮਾ ਦੀ ਸੱਚੀ ਸਿਫਤ ਹੁੰਦੀ ਹੈ। ਇਸ ਕਰਕੇ ਸਾਨੂੰ ਗੁਰੂ ਕੇ ਸਿੱਖਾਂ ਨੂੰ ਜੇ ਵਡਿਆਈ ਗੁਰੂ ਦੀ ਅਸਲੀ ਕਰਨੀ ਹੈ ਨਾ, ਤੇ ਸੱਚੀ ਵਡਿਆਈ ਗੁਰ ਤੇ ਪਾਈ, ਇਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਤੂੰ ਮਨ ਅੰਤ ਸਿਖਾਈ, ਤੇ ਫਿਰ ਸਾਡਾ ਇਹ ਮਨ ਜਿਹੜਾ ਹੈ ਨਾ, ਇਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਜਾਂਦਾ ਹੈ ਤੇ ਪਰਮਾਤਮਾ ਸਾਡਾ ਫਿਰ ਮਿੱਤਰ ਬਣ ਜਾਂਦਾ ਹੈ।
ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ।
ਇਸ ਕਰਕੇ ਸਾਹਿਬ ਜੀ ਕਹਿੰਦੇ ਜਿਹੜਾ ਸੱਚੀ ਵਡਿਆਈ ਦੁਆਰਾ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ ਨਾ, ਉਹ ਕਹਿੰਦਾ ਰੱਬ ਤੋਂ ਬਿਨਾਂ ਤੇ ਦੂਜਾ ਸੰਸਾਰ ਤੇ ਹੈ ਹੀ ਕੋਈ, ਸਾਰਾ ਕੁਝ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਅੰਦਰ ਵਰਤ ਰਿਹਾ। ਉਹ ਕਹਿੰਦਾ ਸੰਸਾਰ ਦੇ ਉੱਤੇ ਦੂਜਾ ਨਾਮ ਤੇਰਾ ਵਡਿਆਈ, ਫਿਰ ਉਹ ਪਰਮਾਤਮਾ ਦੇ ਨਾਮ ਦੇ ਦੁਆਰਾ, ਪਰਮਾਤਮਾ ਦੀ ਅੰਮ੍ਰਿਤ ਰੂਪੀ ਬਾਣੀ ਦੇ ਦੁਆਰਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਦਾ, ਇੱਕ ਅਕਾਲ ਪੁਰਖ ਤੇ ਭਰੋਸਾ ਕਰਦਾ ਹੈ।
ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ।
ਸਾਹਿਬ ਜੀ ਕਹਿੰਦੇ ਹੇ ਪਰਮਾਤਮਾ, ਤੂੰ ਸੱਚਾ ਸਿਰਜਣਹਾਰ ਹੈ, ਅਲਖ ਹੈ, ਸੰਸਾਰ ਦੀ ਰਚਨਾ ਕਰਨ ਵਾਲਾ ਹੈ, ਸੰਸਾਰ ਦੀ ਪੈਦਾਇਸ਼ ਕਰਨ ਵਾਲਾ ਹੈ, ਸੰਸਾਰ ਨੂੰ ਸਿਰਜਣ ਵਾਲਾ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਸੱਚਾ ਸਾਹਿਬ, ਸੰਸਾਰ ਦੀ ਸਿਰਜਣਾ ਕਰਨ ਵਾਲਾ ਹੈ।
ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜੀਓ।
ਰੱਬ ਤੇ ਇੱਕ ਹੀ ਹੈ, ਪਰ ਪਰਮਾਤਮਾ ਨੇ ਸੰਸਾਰ ਦੇ ਉੱਤੇ ਦੋ ਰਾਹ ਪੈਦਾ ਕੀਤੇ ਨੇ, ਦੋ ਰਸਤੇ ਮਨੁੱਖ ਦੇ ਵਾਸਤੇ ਪੈਦਾ ਕੀਤੇ ਨੇ, ਇੱਕ ਚੰਗਾ ਤੇ ਇੱਕ ਮਾੜਾ। ਰੱਬ ਇੱਕ ਹੀ ਹੈ, ਪਰਮਾਤਮਾ ਕੋਈ ਦੋ ਨਹੀਂ। ਜਿਹੜਾ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜਦਾ ਉਸ ਮਨੁੱਖ ਨੂੰ ਸਮਝ ਆਉਂਦੀ ਹੈ। ਰੱਬ ਇੱਕ ਹੀ ਹੈ, ਪਰ ਉਹਨੇ ਸੰਸਾਰ ਦੇ ਉੱਤੇ ਦੋ ਰਸਤੇ ਪੈਦਾ ਕੀਤੇ ਨੇ, ਇੱਕ ਚੰਗਾ ਅਤੇ ਇੱਕ ਮਾੜਾ, ਇੱਕ ਸੱਚਾ ਅਤੇ ਇੱਕ ਝੂਠਾ। ਇਸ ਗੱਲ ਦੀ ਸੋਝੀ ਮਨੁੱਖ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਪ੍ਰਾਪਤ ਹੁੰਦੀ ਹੈ ਕਿ ਪਰਮਾਤਮਾ ਤੇ ਇੱਕ ਹੀ ਹੈ। ਪਰ ਜਿਹੜਾ ਮਨੁੱਖ ਐਸੇ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜਦਾ ਹੈ, ਉਸ ਮਨੁੱਖ ਨੂੰ ਪਰਮਾਤਮਾ ਦੇ ਇਹ ਹੁਕਮ ਦੀ ਸਮਝ ਆਉਂਦੀ ਹੈ ਕਿ ਕੁਝ ਮਨੁੱਖ ਤੇ ਐਸੇ ਨੇ ਜਿਹੜੇ ਸੰਸਾਰ ਦੇ ਉੱਤੇ ਹਰ ਦਮ ਝਗੜਾ ਹੀ ਕਰਦੇ ਰਹਿੰਦੇ, ਪਰ ਕੁਝ ਮਨੁੱਖ ਐਸੇ ਵੀ ਨੇ ਜਿਹੜੇ ਝਗੜਿਆਂ ਤੋਂ ਮੁਕਤ ਹੋ ਕੇ ਹਰ ਵਕਤ ਪਰਮਾਤਮਾ ਦੀ ਵਡਿਆਈ ਕਰਦੇ ਹਨ।
ਦੋਏ ਰਾਹਾ ਚਲਾਏ ਹੁਕਮ ਸੁਭਾਏ ਜਨਮ ਮੁਆ ਸੰਸਾਰ।
ਜਿਹੜੇ ਪਰਮਾਤਮਾ ਦੀ ਵਡਿਆਈ ਨਾਲ ਜੁੜਦੇ ਨੇ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਰੱਬ ਨੇ ਸੰਸਾਰ ਦੇ ਉੱਤੇ ਦੋ ਰਾਹ ਚਲਾਏ ਨੇ, ਇੱਕ ਜਨਮ ਵਾਲਾ ਤੇ ਇੱਕ ਮਰਨ ਵਾਲਾ, ਇੱਕ ਪੈਦਾ ਕਰਨ ਵਾਲਾ ਤੇ ਇੱਕ ਵਿਨਾਸ਼ ਕਰਨ ਵਾਲਾ। ਭਾਵ ਕਿ ਕਈਆਂ ਨੂੰ ਸੰਸਾਰ ਦੇ ਉੱਤੇ ਪਰਮਾਤਮਾ ਪੈਦਾ ਕਰਦਾ ਤੇ ਕਈਆਂ ਦਾ ਸੰਸਾਰ ਦੇ ਉੱਤੇ ਵਿਨਾਸ਼ ਕਰਦਾ। ਇਹ ਦੋਨੇ ਰਸਤੇ, ਇਹ ਦੋਨੇ ਮਾਰਗ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਹੇ ਹਨ।
ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ।
ਜਿਹੜਾ ਮਨੁੱਖ ਰੱਬ ਦੇ ਚਰਨਾਂ ਨਾਲ ਜੁੜਦਾ, ਗੁਰੂ ਦੇ ਚਰਨਾਂ ਨਾਲ ਜੁੜਦਾ, ਉਸ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਨਾਮ ਬਿਨਾ ਨਾਹੀ ਕੋ ਬੇਲੀ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਦੇ ਉੱਤੇ ਕੋਈ ਵੀ ਬੇਲੀ, ਕੋਈ ਵੀ ਮਿੱਤਰ ਨਹੀਂ ਬਣਦਾ। ਜੇ ਕੋਈ ਸੱਚਾ ਮਿੱਤਰ ਹੈ ਤੇ ਪਰਮਾਤਮਾ ਦਾ ਨਾਮ। ਜਿਹੇ ਅੰਧਕਾਰ, ਜਿੱਥੇ ਸੰਸਾਰ ਦੇ ਉੱਤੇ ਅੰਧਕਾਰ ਹੁੰਦਾ ਹੈ ਨਾ, ਜਿਹੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਕੋਈ ਵੀ ਸਾਡਾ ਸਹਾਇਕ ਨਹੀਂ ਬਣਦਾ, ਉੱਥੇ ਪਰਮਾਤਮਾ ਦਾ ਨਾਮ ਸਾਡੀ ਸਹਾਇਤਾ ਕਰਦਾ। ਇਸ ਗੱਲ ਦੀ ਸਮਝ ਗੁਰੂ ਕੇ ਚਰਨਾਂ ਦੇ ਨਾਲ ਜੁੜਿਆਂ ਪ੍ਰਾਪਤ ਹੁੰਦੀ ਹੈ। ਜਿਹੜੇ ਮਨੁੱਖ ਰੱਬ ਦੇ ਨਾਮ ਤੋਂ ਟੁੱਟੇ ਹੋਏ ਨੇ, ਉਹ ਆਪਣੇ ਸਿਰ ਦੇ ਉੱਤੇ ਵਿਕਾਰਾਂ ਦਾ ਜ਼ਹਿਰ ਲੱਦੀ ਫਿਰਦੇ ਨੇ, ਭਾਵ ਆਪਣੇ ਸਿਰ ਦੇ ਉੱਤੇ ਗੰਦਗੀ ਦਾ ਭਾਰ ਚੁੱਕੀ ਫਿਰਦੇ ਹਨ।
ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ।
ਮਨੁੱਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਆਉਂਦਾ, ਪਰ ਸਾਰੀ ਜ਼ਿੰਦਗੀ ਪਰਮਾਤਮਾ ਦੇ ਹੁਕਮ ਨੂੰ ਬੁੱਝਦਾ ਹੀ ਨਹੀਂ। ਔਰ ਜਿਹਨਾਂ ਮਨੁੱਖਾਂ ਨੂੰ ਪਰਮਾਤਮਾ ਦੇ ਹੁਕਮ ਦੀ ਸੋਝੀ ਆ ਜਾਂਦੀ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ, ਉਹ ਹੰਕਾਰ ਤੋਂ ਬਚ ਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਅਤੇ ਆਪਣੇ ਜੀਵਨ ਨੂੰ ਸਵਾਰ ਲੈਂਦਾ ਹੈ।
ਨਾਨਕ ਸਾਹਿਬ ਸ਼ਬਦ ਸੰਜਾਪੈ ਸਾਚਾ ਸਿਰਜਣ ਹਾਰਾ।
ਗੁਰੂ ਸਾਹਿਬ ਜੀ ਕਹਿੰਦੇ, ਵੇਖੋ ਧੰਨ ਗੁਰੂ ਨਾਨਕ ਸਾਹਿਬ ਜੀ ਪਾਵਨ ਪਿੱਤਰ ਸ਼ਬਦ ਦੇ ਤੀਸਰੇ ਬੰਦ ਵਿੱਚ ਕਹਿ ਰਹੇ ਨੇ, ਵੇਖੋ ਪਰਮਾਤਮਾ ਦਾ ਜਿਹੜਾ ਹੁਕਮ ਹੈ ਨਾ, ਇਹ ਸ਼ਬਦ ਦੇ ਦੁਆਰਾ ਹੀ ਸਮਝ ਆਉਂਦਾ ਹੈ। ਸੱਚੇ ਸਿਰਜਣਹਾਰ ਦਾ ਜੇ ਹੁਕਮ ਸਮਝਣਾ ਹੋਵੇ ਨਾ, ਤੇ ਸ਼ਬਦ ਦੇ ਦੁਆਰਾ ਹੀ ਐਸੇ ਪਰਮਾਤਮਾ ਦੇ ਹੁਕਮ ਨੂੰ ਸਮਝਿਆ ਜਾ ਸਕਦਾ ਹੈ।
ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ।
ਔਰ ਜਿਹੜੇ ਪਰਮਾਤਮਾ ਦੇ ਦਰ ਦੇ ਉੱਤੇ ਬੜੇ ਪਿਆਰੇ ਭਗਤ ਲੱਗਦੇ ਨੇ ਨਾ, ਉਹ ਕੇਵਲ ਤੇ ਕੇਵਲ ਸ਼ਬਦ ਦੁਆਰਾ ਆਪਣੇ ਆਪੇ ਨੂੰ ਸ਼ਿੰਗਾਰ ਕੇ ਹੀ ਲੱਗਦੇ ਨੇ। ਭਾਵ ਕਿ ਸ਼ਬਦ ਦੁਆਰਾ, ਸ਼ਿੰਗਾਰਨ ਦੁਆਰਾ, ਸ਼ਬਦ ਦਾ ਸ਼ਿੰਗਾਰ ਬਣਾਇਆ, ਆਪਣੇ ਜੀਵਨ ਦੇ ਅੰਦਰ ਗੁਰੂ ਦੇ ਸ਼ਬਦ ਦੇ ਹੁਕਮ ਨੂੰ ਕਬੂਲ ਕੀਤੇ ਆ, ਮਨੁੱਖ ਪਰਮਾਤਮਾ ਦੇ ਦਰ ਦੇ ਉੱਤੇ ਸੋਭਾ ਪ੍ਰਾਪਤ ਕਰਦਾ ਹੈ।
ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ।
ਔਰ ਸਤਸੰਗਤ, ਭਗਤ ਜਿਹੜੇ ਨੇ ਉਹ ਰੱਬ ਦੇ ਘਰ ਵਿੱਚ ਕਿਵੇਂ ਸੋਹਣੇ ਬਣਦੇ ਨੇ? ਸੋਹਣੇ ਤਾਂ ਬਣਦੇ ਨੇ ਕਿਉਂਕਿ ਉਹਨਾਂ ਨੂੰ ਗੁਰੂ ਦੇ ਸ਼ਬਦ ਦੀ ਸੋਝੀ ਆ ਜਾਂਦੀ। ਉਹ ਫਿਰ ਆਪਣੇ ਮੂੰਹ ਤੋਂ ਮਿੱਠੇ ਬੋਲ ਬੋਲਣੇ ਸ਼ੁਰੂ ਕਰ ਦਿੰਦੇ ਨੇ, ਮਿੱਠੇ ਬੋਲੜੇ। ਕਿਉਂ? ਉਹਨਾਂ ਨੂੰ ਪਤਾ ਲੱਗਦਾ ਕਿ ਮਿੱਠ ਬੋਲੜਾ ਜੀ ਹਾ ਸੱਜਣ ਸੁਆਮੀ ਮੋਰਾ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਕਿ ਰੱਬ ਨੂੰ ਕੌੜੇ ਬੋਲ ਚੰਗੇ ਨਹੀਂ ਲੱਗਦੇ। ਇਸ ਕਰਕੇ ਜਿਹੜੇ ਰੱਬ ਦੇ ਭਗਤ ਹੁੰਦੇ ਨੇ, ਉਹ ਆਪਣੀ ਅੰਮ੍ਰਿਤਮਈ ਬਾਣੀ ਦੁਆਰਾ, ਆਪਣੀ ਰਸਨਾ ਤੋਂ ਮਿੱਠੇ ਬੋਲ ਜਿਹੜੇ ਨੇ ਉਹ ਬੋਲਦੇ ਹਨ।
ਰਸਨ ਰਸਾਏ ਨਾਮ ਤਸਾਏ ਗੁਰ ਕੈ ਸ਼ਬਦ ਵਿਕਾਣੇ।
ਸਤਸੰਗਤ, ਸੱਚ ਜਾਣਿਓ, ਜਿਹੜੇ ਗੁਰੂ ਦੇ ਨਾਮ ਰੂਪੀ ਰਸ ਦੇ ਵਿੱਚ ਰਸੇ ਜਾਂਦੇ ਨੇ ਨਾ, ਅਤੇ ਨਾਮ ਦੁਆਰਾ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਉੱਤੇ ਐਸੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਉਹ ਗੁਰੂ ਦੇ ਸ਼ਬਦ ਤੋਂ ਆਪਣਾ ਆਪਾ ਕੁਰਬਾਨ ਕਰ ਦਿੰਦੇ, ਵਿਕ ਜਾਂਦੇ ਨੇ ਗੁਰੂ ਤੋਂ, ਆਪਣੇ ਵਾਸਤੇ ਆਪਣੇ ਜੀਵਨ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਲੇਖੇ ਵਿੱਚ ਲਾ ਦਿੰਦੇ ਨੇ, ਭਾਵ ਕਿ ਆਪਣਾ ਆਪਾ ਗੁਰੂ ਤੋਂ ਕੁਰਬਾਨ ਕਰ ਦਿੰਦੇ ਹਨ।
ਪਾਰਸ ਪਰਸਿਆ ਪਾਰਸ ਹੋਏ ਜਾਂ ਤੇਰਾ ਮਨ ਭਾਣੇ।
ਔਰ ਫਿਰ ਜਿਹੜਾ ਗੁਰੂ ਤੋਂ ਆਪਣਾ ਆਪਾ ਕੁਰਬਾਨ ਕਰ ਦਿੰਦਾ ਨਾ, ਕਿ ਕਬੀਰ ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। फिर जेड़ा गुरु तो अपना आपा कुर्बान करदा है ना, साहब जी कहंदे फिर ओ ते एदा है गुरु दे चरणा दे नाल जुड़िया पारस परसिया, जिवें कोई पारस हो जांदा है ना, पारस नाल कोई चीज छू जावे ते ओ पारस बन जांदी है। जिवें अठ धातां नूं पारस जेड़ा ओ सोना बना दिंदा है। सतगुरु पातशाह कहन कि इसे तरह जेड़ा गुरु दे हुकम दे विच चलदा है, अमृत बाणी हर हर तेरी सुन सुन होवै परम गत मेरी। जान साध संगत आपां पढ़दे आं बाणी गुरु, गुरु है बाणी विच बाणी अमृत सारे, गुरबाणी कह सेवक जन मानै परतख गुरु निस्तारे। जेड़ा मनुख गुरु दे चरणा विच अभेद हो जांदा है, साहब जी कहंदे उहदा मनुख दा जीवन जेड़ा है ਉਹ ਅੰਮ੍ਰਿਤਮਈ ਬਣ ਜਾਂਦਾ ਅਤੇ ਸਫਲ ਹੋ ਜਾਂਦਾ ਹੈ।
ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ।
ਸਤ ਸੰਗਤ ਜਿਹੜੇ ਫਿਰ ਗੁਰੂ ਤੋਂ ਆਪਣਾ ਆਪਾ ਭਾਵ ਕੁਰਬਾਨ ਕਰਦੇ ਨੇ ਨਾ, ਉਹ ਅਮਰਾ ਪਦ ਦੀ ਪ੍ਰਾਪਤੀ ਕਰ ਲੈਂਦੇ, ਭਾਵ ਕਿ ਅਮਰ ਪਦ ਦੀ ਸਦਾ ਬਿਨਾਸ਼ ਰਹਿਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਭੇਦ ਹੋ ਜਾਂਦੇ ਨੇ। ਅਤੇ ਵਿਰਲਾ ਗਿਆਨ ਵਿਚਾਰੀ, ਪਰ ਇਸ ਗੱਲ ਦੀ ਸੋਝੀ ਹਰੇਕ ਮਨੁੱਖ ਨੂੰ ਨਹੀਂ ਆਉਂਦੀ, ਔਰ ਵਿਰਲੇ ਹੀ ਮਨੁੱਖ ਹੁੰਦੇ ਨੇ ਜਿਹੜੇ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਐਸੇ ਪਰਮਾਤਮਾ ਵਿੱਚ ਅਭੇਦ ਹੋਣ ਦੀ ਜੁਗਤੀ ਜਿਹੜੀ ਹੈ ਉਹ ਗੁਰੂ ਦੇ ਦਰ ਤੋਂ ਆ ਕੇ ਸਮਝ ਲੈਂਦੇ ਹਨ।
ਨਾਨਕ ਭਗਤ ਸੋਹਨ ਦਰ ਸਾਚਾ ਸਾਚੇ ਕੇ ਵਾਪਾਰੀ।
ਔਰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿਣਗੇ ਇਹ ਪਰਮਾਤਮਾ ਦੇ ਜਿਹੜੇ ਭਗਤ ਹੁੰਦੇ ਨੇ ਨਾ, ਉਹ ਪਰਮੇਸ਼ਰ ਦੇ ਦਰ ਤੋਂ ਇਸੇ ਕਰਕੇ ਸੋਹਣੇ ਲੱਗਦੇ ਨੇ ਕਿਉਂਕਿ ਸੱਚੇ ਨਾਮ ਦੇ ਵਪਾਰੀ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਏ। ਜਿਹੜੇ ਗੁਰੂ ਦੇ ਦਰ ਦੇ ਸ਼ਬਦ ਦੇ ਅਮੁੱਲਕ ਵਪਾਰੀ ਬਣ ਜਾਂਦੇ ਨੇ, ਉਹ ਗੁਰੂ ਦੇ ਸ਼ਬਦ ਨੂੰ, ਗੁਰੂ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਉ, ਉਹ ਗੁਰੂ ਦੇ ਸ਼ਬਦ ਤੋਂ ਇਹ ਮਾਣਕ ਮੋਤੀ ਪ੍ਰਾਪਤ ਕਰਦੇ ਅਤੇ ਆਪਣਾ ਜੀਵਨ ਉਹਨਾਂ ਦਾ ਇੰਨਾ ਬੇਸ਼ੁਮਾਰ ਕੀਮਤੀ ਬਣ ਜਾਂਦਾ ਹੈ। ਸਾਚੇ ਕੇ ਵਪਾਰੀ ਉਹ ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ। ਉਹ ਪਰਮਾਤਮਾ ਦੇ ਹੀਰੇ ਰੂਪੀ ਨਾਮ ਦੇ ਵਪਾਰੀ ਬਣ ਜਾਂਦੇ, ਗੁਰੂ ਦੇ ਸ਼ਬਦ ਤੋਂ ਆਪਣੇ ਆਪੇ ਨੂੰ ਕੁਰਬਾਨ ਕਰ ਦਿੰਦੇ ਨੇ, ਗੁਰੂ ਦਾ ਹੁਕਮ ਆਪਣੇ ਜੀਵਨ ਦੇ ਵਿੱਚ ਪ੍ਰਵਾਨ ਕਰ ਲੈਂਦੇ ਨੇ। ਇੱਕ ਛੋਟੀ ਜੀ ਵਿਥਿਆ, ਕਿਉਂਕਿ ਇਸ ਸਾਲ 4 ਸ਼ਤਾਬਦੀਆਂ ਸ਼ਹੀਦੀ ਅਤੇ 5ਵੀਂ ਸ਼ਤਾਬਦੀ ਗੁਰਤਾ ਗੱਦੀ ਦੀ 350 ਸਾਲਾ ਆ ਰਹੀ ਹੈ। ਸਾਧ ਸਿੰਘ ਸ਼ਹੀਦੀ ਸ਼ਤਾਬਦੀਆਂ ਦੇ ਵਿੱਚ ਪਹਿਲੀ ਸ਼ਹੀਦੀ ਸ਼ਤਾਬਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਔਰ ਦੂਸਰਾ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ, ਤਿੰਨਾਂ ਦੀ ਵੀ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਹੈ। ਔਰ ਧੰਨ ਗੁਰੂ ਕਲਗੀਧਰ ਪਿਤਾ ਦਾ ਗੁਰਤਾ ਗੱਦੀ ਪੁਰਬ ਦੀ 350 ਸਾਲਾ ਸ਼ਤਾਬਦੀ ਆ ਰਹੀ ਹੈ। ਇਹ 5 ਸ਼ਤਾਬਦੀਆਂ ਇਸ ਵਰਸ ਦੇ ਵਿੱਚ ਆ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਦੇ ਉੱਤੇ ਸੰਸਾਰ ਭਰ ਦੇ ਅੰਦਰ ਇਸ ਸ਼ਤਾਬਦੀ ਨੂੰ ਮਨਾਉਂਦਿਆਂ ਹੋਇਆਂ ਜਿੱਥੇ ਬਹੁਤ ਵੱਡੇ ਪੱਧਰ 'ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਸਮਾਗਮ ਉਲੀਕੇ ਜਾ ਰਹੇ ਨੇ, ਉੱਥੇ ਇੱਕ ਵਿਸ਼ੇਸ਼ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਵੀ ਪਹੁੰਚਣਾ। 25 ਨਵੰਬਰ ਨੂੰ ਇਹ ਸ਼ਹੀਦੀ ਸ਼ਤਾਬਦੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ। ਮੈਂ ਇੱਕ ਛੋਟੀ ਜਿਹੀ ਬੇਨਤੀ ਇਸ ਸ਼ਤਾਬਦੀ ਦੇ ਸੰਬੰਧ ਵਿੱਚ ਕਰਨੀ ਚਾਹੁੰਦਾ। ਜਿਹੜੇ ਰੱਬ ਦੇ ਨਾਮ ਦੇ ਵਪਾਰੀ ਬਣ ਜਾਂਦੇ ਨੇ, ਜਿਹੜੇ ਗੁਰੂ ਦੇ ਸ਼ਬਦ ਤੋਂ ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੇ ਅਮੋਲਕ ਬਚਨਾਂ ਦੀ ਸਮਝ ਆ ਜਾਂਦੀ ਹੈ। ਕਈ ਐਸੇ ਪ੍ਰਵਾਨੇ ਸਨ ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਸੇਵਾ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਸਨ। ਉਹਨਾਂ ਵਿੱਚ ਸੀ ਇੱਕ ਗੁਰੂ ਕੇ ਘਰ ਦਾ ਸ਼ਰਧਾਵਾਨ ਸੇਵਕ ਭਾਈ ਦੇਵਾ ਰਾਮ ਜੀ, ਕਰਨਾਲ ਦੇ ਲਾਗੇ ਤਰਾਵੜੀ ਨਗਰ ਪੈਂਦਾ, ਉੱਥੋਂ ਦਾ ਰਹਿਣ ਵਾਲਾ ਸੀ ਅਤੇ ਧੋਬੀ ਦਾ ਕੰਮ ਕਰਦਾ ਸੀ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਕਰਨਾਲ ਦੀ ਧਰਤੀ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ। ਕੁਝ ਦਿਨ ਮੇਰੇ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਰਹਿ ਕੇ ਉਹਨਾਂ ਨੇ ਬੜੇ ਸਤਿਕਾਰ ਸਹਿਤ ਸੇਵਾ ਕੀਤੀ। ਜਦੋਂ ਜਾਣ ਲੱਗੇ ਗੁਰੂ ਸਾਹਿਬ ਜੀ ਦੀ ਅਸੀਸ ਪ੍ਰਾਪਤ ਕੀਤੀ, ਸਤਿਗੁਰਾਂ ਨੂੰ ਹੱਸਦਿਆਂ ਹੋਇਆਂ ਤੱਕਿਆ, ਸਤਿਗੁਰਾਂ ਦਾ ਮੁਸਕਰਾਉਂਦਾ ਹੋਇਆ ਚਿਹਰਾ ਤੱਕ ਕੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ। ਦਾਤਾ ਜੀ, ਮੈਂ ਬੇਨਤੀ ਕਰਨੀ ਚਾਹੁੰਦਾ, ਦਾਸ ਕਰਨਾਲ ਦੇ ਇਲਾਕੇ ਵਿੱਚ ਤਰਾਵੜੀ ਨਗਰ ਦਾ ਰਹਿਣ ਵਾਲਾ ਹੈ, ਜੇ ਕਿਤੇ ਆਪ ਜੀ ਦਾ ਦਿੱਲੀ ਨੂੰ ਜਾਣ ਦਾ ਸੁਭਾਗ ਪ੍ਰਾਪਤ ਹੋਵੇ ਨਾ, ਤੇ ਦਾਸ ਨੂੰ ਸੇਵਾ ਦਾ ਮੌਕਾ ਜ਼ਰੂਰ ਬਖਸ਼ਿਓ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਹੱਸ ਕੇ ਅੱਗੋਂ ਬਚਨ ਕਹੇ, ਕਹਿਣ ਲੱਗੇ, ਉਹ ਦੇਵਾ ਰਾਮ, ਤੇਰੇ ਕੋਲ ਆਵਾਂਗੇ ਜ਼ਰੂਰ, ਪਰ ਜਦੋਂ ਆਵਾਂਗੇ ਪਛਾਣ ਲਵੇਗਾ ਨਾ। ਵੈਸੇ ਤੇ ਹੱਸ ਕੇ ਬਚਨ ਕਹੇ, ਤੇ ਭਾਈ ਦੇਵਾ ਰਾਮ ਜੀ ਕਹਿਣ ਲੱਗੇ, ਦਾਤਾ ਤੁਹਾਨੂੰ ਨਹੀਂ ਪਹਿਚਾਨਣਾ ਤੇ ਕਿਹਨੂੰ ਪਹਿਚਾਨਣਾ ਹੈ, ਤੁਹਾਡੀ ਪਹਿਚਾਣ ਕਿਤੇ ਭੁੱਲ ਸਕਦੀ ਹੈ। ਸਤਿਗੁਰ ਕਹਿੰਦੇ, ਫਿਰ ਬਚਨ ਕਹੇ ਦੁਹਰਾਏ, ਕਹਿਣ ਲੱਗੇ, ਜਦੋਂ ਆਵਾਂਗੇ ਪਹਿਚਾਣ ਲਵੀ। ਭਾਈ ਦੇਵਾ ਰਾਮ ਉਡੀਕ ਕਰਨ ਲੱਗ ਪਿਆ ਕਿ ਇੱਕ ਦਿਨ ਆਉਣਾ ਹੈ ਗੁਰੂ ਤੇਗ ਬਹਾਦਰ ਸਾਹਿਬ, ਦਾਤਾ ਕਦੇ ਝੂਠ ਨਹੀਂ ਬੋਲ ਸਕਦੇ, ਉਹ ਜ਼ਰੂਰ ਮੇਰੇ ਘਰ ਆਪਣੇ ਮੁਬਾਰਕ ਚਰਨ ਪਾਉਣਗੇ। ਉਡੀਕ ਕਰਦਾ ਰਿਹਾ, ਸਮਾਂ ਬਣਿਆ, ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੀ ਧਰਤੀ 'ਤੇ ਲਿਜਾਇਆ ਗਿਆ, ਔਰ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਪੰਜ ਸਿੱਖਾਂ ਨੂੰ ਵੀ ਗ੍ਰਿਫਤਾਰ ਕਰਕੇ ਦਿੱਲੀ ਦੀ ਧਰਤੀ 'ਤੇ ਲਿਜਾਇਆ ਗਿਆ। ਔਰ ਸਾਹੀ ਰਸਤੇ ਦੇ ਉੱਤੇ ਜਿਹੜਾ ਦਿੱਲੀ ਨੂੰ ਜਾਂਦਾ ਸੀ, ਬੜੀਆਂ ਫੌਜਾਂ ਦੇ ਕਾਫਲੇ ਤੁਰੇ ਜਾ ਰਹੇ ਸਨ। ਦੇਵਾ ਰਾਮ ਨੇ ਇੱਕ ਕਾਫਲੇ ਦੇ ਇਨਸਾਨ ਨੂੰ ਪੁੱਛਿਆ, ਇਹ ਕਾਫਲਾ ਕਿੱਧਰ ਜਾ ਰਿਹਾ ਹੈ? ਉਹ ਕਹਿਣ ਲੱਗੇ, ਦਿੱਲੀ ਨੂੰ। ਕਹਿਣ ਲੱਗੇ, ਕਿਉਂ? ਕਹਿਣ ਲੱਗੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਕੜ ਕੇ ਦਿੱਲੀ ਦੀ ਧਰਤੀ 'ਤੇ ਲਿਆਂਦਾ ਗਿਆ, ਪਤਾ ਨਹੀਂ ਉਹਨਾਂ ਦੇ ਨਾਲ ਸ਼ਾਹੀ ਫੁਰਮਾਨ ਦੁਆਰਾ ਕੀ ਸਲੂਕ ਕੀਤਾ ਜਾਵੇਗਾ। ਭਾਈ ਦੇਵਾ ਰਾਮ ਦੇ ਇਹ ਸ਼ਬਦ ਸੁਣ ਕੇ ਹੌਂਸਲਾ ਜਿਹੜਾ ਸੀ ਨਾ, ਉਹ ਥੋੜ੍ਹਾ ਜਿਹਾ ਢਹਿੰਦੀ ਕਲਾ ਵਿੱਚ ਚਲਾ ਗਿਆ ਵੀ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਕੋਈ ਭਾਣਾ ਨਾ ਵਰਤ ਜਾਵੇ, ਪਰ ਸਤਿਗੁਰਾਂ ਨੇ ਤੇ ਮੈਨੂੰ ਕਿਹਾ ਸੀ ਮੈਂ ਤੇਰੇ ਘਰ ਜ਼ਰੂਰ ਆਵਾਂਗਾ। ਔਰ ਸਾਧ ਸੰਗਤ, ਕੁਦਰਤੀ ਤੌਰ ਦੇ ਉੱਤੇ ਭਾਈ ਦੇਵਾ ਰਾਮ ਆਉਂਦੇ ਜਾਂਦੇ ਰਾਹੀਆਂ ਦੇ ਕੋਲੋਂ ਕਨਸੂਹਾਂ ਲੈਂਦਾ ਹੈ, ਔਰ ਪਤਾ ਲੱਗਿਆ ਭਾਈ ਦੇਵਾ ਰਾਮ ਜੀ ਇੱਕ ਦਿਨ ਖੂਹ ਦੇ ਉੱਤੇ ਕੱਪੜੇ ਧੋ ਰਿਹਾ ਸੀ। 11 ਨਵੰਬਰ 1675 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਦੀ ਧਰਤੀ 'ਤੇ ਸ਼ਹਾਦਤ ਹੋ ਗਈ। ਭਾਈ ਦੇਵਾ ਰਾਮ ਆਉਂਦੇ ਜਾਂਦੇ ਰਾਈਆਂ ਦੇ ਕੋਲੋਂ ਇਹ ਗੱਲ ਜ਼ਰੂਰ ਪੁੱਛਦਾ ਕਿ ਤੂੰ ਆਇਆ ਕਿੱਥੋਂ ਹੈ ਅਤੇ ਜਾ ਕਿੱਥੇ ਰਹੇ ਹੈ, ਕਿਉਂਕਿ ਮਨ ਵਿੱਚ ਭਾਵਨਾ ਸੀ ਕਿਤੇ ਗੁਰੂ ਬਾਰੇ ਕੋਈ ਕਨਸੂਹ ਲੱਗ ਜਾਵੇ। ਔਰ ਪਤਾ ਲੱਗਿਆ ਸਾਧ ਸੰਗਤ, ਉਸੇ ਸਮੇਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਦਿੱਲੀ ਦੀ ਧਰਤੀ ਤੋਂ ਚੱਲ ਪਏ, ਔਰ ਪਹਿਲਾ ਪੜਾਅ ਭਾਈ ਜੈਤਾ ਜੀ ਨੇ ਬਾਗਪਤ ਦੀ ਧਰਤੀ 'ਤੇ ਯੂਪੀ ਵਿਖੇ ਕੀਤਾ। ਬਾਗਪਤ ਤੋਂ ਚੱਲ ਕੇ ਦੂਸਰਾ ਪੜਾਅ ਭਾਈ ਦੇਵਾ ਰਾਮ ਨੇ ਤਰਾਵੜੀ ਨਗਰ ਦੇ ਅੰਦਰ ਆ ਕੇ ਕੀਤਾ। 4 ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬਾਨ ਨੇ ਸਾਧ ਸੰਗਤ, ਭਾਵੇਂ ਕਿ ਹੋਰ ਵੀ ਕਈ ਹੋਣਗੇ, ਪਰ ਪ੍ਰਮੁੱਖ ਤੌਰ ਦੇ ਉੱਤੇ ਆਪਾਂ ਇਹ 4 ਮੰਨਦੇ ਹਾਂ। ਕਿਹੜਾ ਕਿਹੜਾ? ਇੱਕ ਤੇ ਸੀਸਗੰਜ ਸਾਹਿਬ ਦਿੱਲੀ ਦੀ ਧਰਤੀ 'ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਦੂਸਰਾ ਇਹ ਬਾਗਪਤ ਦੇ ਅਸਥਾਨ 'ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਦੇਵਾ ਰਾਮ ਨੇ ਕੋਲ ਆ ਕੇ ਭਾਈ ਜੈਤਾ ਜੀ ਨੇ ਪੜਾਅ, ਤੀਸਰਾ ਪੜਾਅ ਇੱਥੇ ਆ ਕੇ, ਦੂਸਰਾ ਪੜਾਅ ਇੱਥੇ ਕੀਤਾ। ਔਰ ਸਾਧ ਸੰਗਤ, ਭਾਈ ਦੇਵਾ ਰਾਮ ਨੇ ਇਹ ਜਦੋਂ ਦੁਪਹਿਰ ਦਾ ਵਕਤ ਹੋਇਆ, ਪੱਗ ਡੰਡੀਆਂ ਤੋਂ ਆਉਂਦੇ ਹੋਏ ਸਨ ਭਾਈ ਜੈਤਾ ਜੀ, ਖੂਹ ਦੇ ਉੱਤੇ ਆ ਕੇ ਠਹਿਰੇ, ਸੋਚਿਆ ਕੁਝ ਪਾਣੀ ਪੀ ਲਈਏ, ਸੀਸ ਲੈ ਕੇ ਜਾ ਰਹੇ ਹਾਂ, ਮਾਰਗ ਬੜਾ ਵਿਖੜਾ ਅਤੇ ਦੂਰ ਦਾ ਮਾਰਗ ਹੈ। ਭਾਈ ਦੇਵਾ ਰਾਮ ਦੇ ਕੋਲ ਆ ਕੇ, ਧੋਬੀ ਦੇ ਕੋਲ ਆ ਕੇ ਜਦੋਂ ਭਾਈ ਜੈਤਾ ਜੀ ਠਹਿਰੇ, ਆਉਂਦਿਆਂ ਸਾਰ ਉਹਨਾਂ ਨੇ ਪਾਣੀ ਦੀ ਮੰਗ ਕੀਤੀ, ਪਰ ਭਾਈ ਦੇਵਾ ਰਾਮ ਨੇ ਪਹਿਲਾ ਸਵਾਲ ਕੀਤਾ, ਉਹ ਭਲਿਆ ਪੁਰਸ਼ਾ ਤੂੰ ਆਇਆ ਕਿੱਥੋਂ? ਕਹਿਣ ਲੱਗਾ ਇੱਧਰਲੇ ਪਾਸੇ ਤੋਂ। ਦੱਸਿਆ ਨਹੀਂ ਆਇਆ ਕਿੱਥੋਂ, ਕਹਿੰਦਾ ਇੱਧਰਲੇ ਪਾਸੇ ਤੋਂ। ਫਿਰ ਕੁਦਰਤੀ ਗੱਲਾਂ ਕਰਨ ਲੱਗ ਪਿਆ ਅਤੇ ਕਹਿਣ ਲੱਗਾ ਪਾਣੀ 'ਤੇ ਪਿਲਾ ਦਿੰਦਾ, ਪਰ ਮੈਨੂੰ ਇੰਨਾ ਦੱਸ, ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ ਕੁਝ ਪਤਾ ਲੱਗਿਆ? ਭਾਈ ਜੈਤਾ ਜੀ ਜਾਣਗੇ ਕਿ ਇਹ ਗੁਰੂ ਦੇ ਚਰਨਾਂ ਦਾ ਭੌਰਾ ਹੈ, ਇਹ ਸਤਿਗੁਰਾਂ ਬਾਰੇ ਕੁਝ ਜਾਣਨਾ ਚਾਹੁੰਦਾ ਹੈ। ਕਹਿਣ ਲੱਗੇ ਤੂੰ ਕਿਉਂ ਪੁੱਛਦਾ ਪਿਆ? ਕਹਿਣ ਲੱਗੇ ਮੈਂ ਤੇ ਤਾਂ ਪੁੱਛਦਾ ਪਿਆ, ਉਹ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਕੋਲ ਆਏ, ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਚੱਲ ਕੇ ਆਨੰਦਪੁਰ ਗਿਆ ਸਾਂ ਨਾ, ਅਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸਤਿਗੁਰੂ ਮੇਰੇ ਕੋਲ ਜ਼ਰੂਰ ਚੱਲ ਕੇ ਆਇਓ, ਅਤੇ ਮੇਰੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਾਅਦਾ ਕੀਤਾ ਸੀ ਤੇਰੇ ਕੋਲ ਜ਼ਰੂਰ ਆਵਾਂਗਾ, ਪਰ ਮੈਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਨੂੰ ਤੇ ਪਕੜ ਕੇ ਦਿੱਲੀ ਦੀ ਧਰਤੀ 'ਤੇ ਲੈ ਕੇ ਗਏ ਨੇ, ਔਰ ਪਤਾ ਨਹੀਂ ਉੱਥੇ ਗੁਰੂ ਨਾਲ ਕੀ ਭਾਣਾ ਵਰਤ ਜਾਵੇ, ਫਿਰ ਗੁਰੂ ਦਾ ਬਚਨ ਕਿਧਰੇ ਅਧੂਰਾ ਨਹੀਂ ਰਹਿ ਸਕਦਾ। ਭਾਈ ਦੇਵਾ ਰਾਮ ਜੀ ਨੂੰ ਭਾਈ ਜੈਤਾ ਜੀ ਕਹਿਣਗੇ ਭਲਿਆ ਪੁਰਸ਼ਾ, ਇਹ ਗੱਲਾਂ ਇੱਥੇ ਕਰਨ ਵਾਲੀਆਂ ਨਹੀਂ। ਚੱਲ ਆਪਾਂ ਘਰ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ ਬਾਤਾਂ ਪਾਉਂਦੇ ਹਾਂ। ਜਦੋਂ ਭਾਈ ਜੈਤਾ ਜੀ ਨੂੰ ਲੈ ਕੇ ਭਾਈ ਦੇਵਾ ਰਾਮ ਆਪਣੇ ਘਰ ਗਏ, ਜਾਂਦਿਆਂ ਸਾਰ ਭਾਈ ਦੇਵਾ ਰਾਮ ਨੂੰ ਇਹ ਗੱਲ ਪੁੱਛੀ ਭਾਈ ਜੈਤਾ ਜੀ ਨੇ, ਕਹਿਣ ਲੱਗੇ ਜੇ ਸੱਚ ਮੁੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਰੇ ਘਰ ਆ ਜਾਂਦੇ, ਤੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿੱਥੇ ਬਿਠਾਉਣਾ ਸੀ। ਅੱਗੋਂ ਭਾਈ ਦੇਵਾ ਰਾਮ ਜੀ ਨੇ ਫਟਾਫਟ ਘਰ ਦੇ ਅੰਦਰੋਂ ਸੋਹਣੀ ਜੀ ਬਣਾਈ ਹੋਈ ਸਤਿਗੁਰਾਂ ਦੀ ਚੌਂਕੀ ਉਹ ਕੱਢ ਕੇ ਲੈ ਕੇ ਆਉਣਾ ਕੀਤੀ, ਉਹਦੇ ਉੱਤੇ ਇੱਕ ਸੋਹਣਾ ਜਿਹਾ ਵਿਛਾਉਣਾ ਵਿਛਾਇਆ ਤੇ ਕਹਿਣ ਲੱਗੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਵਿਛਾਉਣੇ ਤੇ ਬਿਠਾਉਣਾ ਸੀ। ਭਾਈ ਜੈਤਾ ਜੀ ਨੇ ਆਪਣੇ ਸਿਰ ਤੇ ਚੁੱਕੀ ਹੋਈ ਟੋਕਰੀ ਉਹ ਸੋਹਣੇ ਜੇ ਵਿਛਾਉਣੇ ਦੇ ਉੱਤੇ ਰੱਖ ਦਿੱਤੀ। ਭਾਈ ਦੇਵਾ ਰਾਮ ਜੀ ਇੱਕਦਮ ਚੌਂਕੇ ਤੇ ਕਹਿਣ ਲੱਗੇ ਉਹ ਭਲਿਆ ਪੁਰਸ਼ਾ ਆ ਕੀ ਕੀਤਾ ਜੇ ਇੱਥੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆ ਕੇ ਬੈਠਣਾ ਸੀ। ਭਾਈ ਜੈਤਾ ਜੀ ਦੀਆਂ ਭੁੱਬਾਂ ਨਿਕਲ ਗਈਆਂ, ਕਹਿਣ ਲੱਗੇ ਉਹ ਭਲੇ ਪੁਰਸ਼ਾ ਮੈਂ ਤੇਰੀ ਸ਼ਰਧਾ ਤੋਂ ਬਲਹਾਰ ਜਾਵਾਂ, ਕੁਰਬਾਨ ਜਾਵਾਂ, ਤੂੰ ਮੇਰੇ ਸਤਿਗੁਰਾਂ ਦੇ ਨਾਲ ਇੰਨਾ ਡੂੰਘਾ ਪਿਆਰ ਕਰਦਾ, ਅੱਖਾਂ ਖੋਲ ਕੇ ਵੇਖ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਸ਼ਹੀਦ ਹੋ ਕੇ ਵੀ ਤੇਰੀ ਭਾਵਨਾ ਪੂਰਨ ਕਰਨ ਵਾਸਤੇ ਤੇਰੇ ਘਰ ਚੱਲ ਕੇ ਆਏ ਨੇ। ਔਰ ਸਾਧ ਸੰਗਤ ਜਦੋਂ ਭਾਈ ਦੇਵਾ ਰਾਮ ਜੀ ਨੇ ਟੋਕਰੀ ਦੇ ਵਿੱਚੋਂ ਪਰਤ ਖੋਲ ਕੇ ਵੇਖੀ ਨਾ, ਸਾਧ ਸੰਗਤ ਟੋਕਰੀ ਦੇ ਵਿੱਚੋਂ ਕੱਪੜੇ ਦੀ ਪਰਤ ਖੋਲ ਕੇ ਵੇਖੀ, ਪਰਤ ਦਰ ਪਰਤ ਖੋਲਦਾ ਗਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਿਹਰਾ ਨਜ਼ਰ ਆਇਆ। ਖੂਨ ਦੇ ਨਾਲ ਲਿਬੜੀ ਹੋਈ ਲੱਥ ਪੱਤ ਹੋਈ ਚਾਦਰ ਨੂੰ ਜਦੋਂ ਖੋਲਿਆ, ਸਤਿਗੁਰਾਂ ਦੇ ਸੀਸ ਦਾ ਦੀਦਾਰ ਪਾਇਆ ਤੇ ਭਾਈ ਦੇਵਾ ਰਾਮ ਦੀਆਂ ਭੁੱਬਾਂ ਨਿਕਲ ਗਈਆਂ। ਉਹ ਮੇਰੇ ਦਾਤਿਆ, ਮੈਨੂੰ ਨਹੀਂ ਸੀ ਪਤਾ ਤੁਸੀਂ ਮੈਨੂੰ ਬਾਰ ਬਾਰ ਕਿਉਂ ਕਹਿੰਦੇ ਸੀ ਕਿ ਭਾਈ ਦੇਵਾ ਰਾਮ ਜਦੋਂ ਤੇਰੇ ਘਰ ਆਵਾਂਗੇ ਤੇ ਪਛਾਣ ਲਵੇਗਾ ਨਾ। ਮੈਨੂੰ ਨਹੀਂ ਸੀ ਪਤਾ ਮੇਰੇ ਦਾਤਾ ਤੁਸੀਂ ਇਸ ਰੂਪ ਦੇ ਵਿੱਚ ਆ ਕੇ ਮੇਰੇ ਘਰ ਮੈਨੂੰ ਆਪਣੇ ਦੀਦਾਰ ਬਖਸ਼ਣੇ ਨੇ। ਤਨ ਹੋ ਮੇਰੇ ਦਾਤਾ, ਤੁਸੀਂ ਤਾਂ ਕੁਰਬਾਨ ਹੋ ਕੇ ਵੀ ਆਪਣਾ ਬਚਨ ਪੁਗਾ ਜਾਂਦੇ। ਸੱਚ ਜਾਣਿਓ ਸਾਧ ਸੰਗਤ, ਜਦੋਂ ਆਪਾਂ ਗੁਰੂ ਨਾਲ ਦਿਲੋਂ ਪਿਆਰ ਕਰਦੇ ਹਾਂ ਨਾ, ਦਿਲੋਂ ਪਿਆਰ ਕਰਦੇ ਹਾਂ ਤੇ ਫਿਰ ਗੁਰੂ ਵੀ ਆਪਣੇ ਬਚਨ ਕਦੇ ਖਾਲੀ ਨਹੀਂ ਮੁੜਦਾ, ਆਪਣੇ ਕਹੇ ਹੋਏ ਬਚਨ ਜ਼ਰੂਰ ਪੁਗਾ ਦਿੰਦਾ। ਗੱਲ ਤਾਂ ਸਾਨੂੰ ਆਪਣੀ ਸ਼ਰਧਾ ਦੇ ਨਾਲ ਹਿਰਦਿਆਂ ਨੂੰ ਭਰਨ ਦੀ, ਸ਼ਰਧਾ ਦੇ ਨਾਲ ਹਿਰਦੇ ਪ੍ਰਫੁੱਲਤ ਕਰੀਏ, ਗੁਰੂ ਸਾਡੇ ਪਿਆਸੇ ਤੇ ਭੁੱਖੇ ਹਿਰਦਿਆਂ ਨੂੰ ਆਪਣੇ ਆਪ ਭਰ ਦੇਵੇਗਾ। ਗਲਤੀ ਸਾਡੇ ਵਿੱਚ ਹੈ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜਿਉ ਬਾਂਸ ਵਜਾਈਐ ਫੂਕ। ਗੁਰੂ ਕਿਰਪਾ ਕਰੇ ਸਾਨੂੰ ਇਹਨਾਂ ਗੱਲਾਂ ਦੀ ਸੋਝੀ ਆ ਜਾਵੇ ਤੇ ਸਤਿਗੁਰੂ ਪਾਤਸ਼ਾਹ ਕਹਿਣਗੇ ਨਾਨਕ ਭਗਤ ਸੋਹਣ ਦਰ ਸਾਚੇ, ਸਾਚਾ ਸਾਚੇ ਕੇ ਵਪਾਰੀ। ਇਸ ਤਰ੍ਹਾਂ ਰੱਬ ਦੇ ਪਿਆਰੇ ਭਗਤ ਜਿਹੜੇ ਨੇ ਉਹ ਗੁਰੂ ਤੋਂ ਕੁਰਬਾਨ ਜਾਂਦੇ ਹੋਏ ਸੋਹਣੇ ਲੱਗਦੇ ਨੇ ਅਤੇ ਰੱਬ ਦੇ ਸੱਚੇ ਨਾਮ ਦੇ ਵਪਾਰੀ ਬਣ ਜਾਂਦੇ ਹਨ।
ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾਜੀਓ।
ਸਤਿਗੁਰੂ ਪਾਤਸ਼ਾਹ ਕਹਿਣਗੇ ਵੇਖੋ ਭੁੱਖਾ ਤੇ ਪਿਆਸਾ ਮਨੁੱਖ ਕਦੇ ਵੀ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ, ਭਾਵੇਂ ਉਹ ਪਦਾਰਥਾਂ ਦੀ ਭੁੱਖ ਹੋਵੇ ਤੇ ਭਾਵੇਂ ਉਹ ਤ੍ਰਿਸ਼ਨਾ ਦੀ ਪਿਆਸ ਹੋਵੇ। ਸਤਿਗੁਰ ਕਹਿੰਦੇ ਐਸਾ ਮਨੁੱਖ ਕਦੇ ਵੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ, ਜਿਹੜਾ ਸ਼ਰਧਾ ਦੇ ਨਾਲ ਗੁਰੂ ਦੇ ਦਰ ਤੇ ਪ੍ਰਫੁੱਲਤ ਹੋਵੇਗਾ ਉਹੀ ਮਨੁੱਖ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਸਕਦਾ ਹੈ।
ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾਜੀਓ।
ਕਹਿੰਦੇ ਸਤਿਗੁਰੂ ਨੂੰ ਜਾ ਕੇ ਪੁੱਛੋ ਵੀ ਰੱਬ ਦੇ ਘਰ ਵਿੱਚ ਪ੍ਰਵਾਨ ਕੌਣ ਹੁੰਦਾ ਹੈ, ਫਿਰ ਗੁਰੂ ਦੱਸਦਾ। ਸਤਿਗੁਰ ਕਹਿੰਦੇ ਭਲਿਆ ਰੱਬ ਦਾ ਨਾਮ ਜਪਿਆ ਕਰ ਜੇ ਰੱਬ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦਾ, ਰੱਬ ਦੇ ਉੱਤੇ ਸ਼ਰਧਾ ਧਾਰਿਆ ਕਰ। ਏਕ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ, ਇੱਕ ਨੂੰ ਛੱਡ ਕੇ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਗੁਰੂ ਦੱਸਦਾ ਫਿਰ ਸਾਧ ਸੰਗਤ ਕਿ ਇੱਕ ਪਰਮਾਤਮਾ ਨੂੰ ਧਿਆਇਆ ਕਰ, ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਵੇਗਾ।
ਸੱਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ।
ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਪਰਮਾਤਮਾ ਦਾ ਸੱਚਾ ਨਾਮ ਧਿਆਉਂਦੇ ਨੇ ਸੱਚ ਚਵਾਈ, ਉਹ ਸੱਚੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਭੇਦ ਹੋ ਜਾਂਦੇ ਨੇ। ਗੁਰਮੁਖ ਸਾਚ ਪਛਾਣਾ ਤੇ ਜਿਹੜੇ ਗੁਰਮੁਖ ਜਨ ਹੁੰਦੇ ਨੇ ਨਾ ਉਹ ਸੱਚੇ ਪਰਮਾਤਮਾ ਦੇ ਨਾਮ ਨੂੰ ਪਹਿਚਾਣ ਲੈਂਦੇ ਨੇ, ਪਰਮਾਤਮਾ ਦੇ ਘਰ ਨੂੰ ਫਰਮਾਨ ਨੂੰ ਸਮਝ ਲੈਂਦੇ ਨੇ ਅਤੇ ਪਰਮਾਤਮਾ ਤੋਂ ਬਲਹਾਰ ਜਾਣਾ ਕਰਦੇ ਹਨ।
ਦੀਨਾ ਨਾਥ ਦਇਆਲ ਨਿਰੰਜਨ ਆਨੰਦਿਨ ਨਾਮ ਵਖਾਣਾ।
ਫਿਰ ਐਸੇ ਮਨੁੱਖ ਜਿਹਨਾਂ ਨੂੰ ਗੁਰੂ ਦੇ ਘਰ ਦੁਆਰਾ ਗੁਰੂ ਦੇ ਦਰ ਦੁਆਰਾ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਨਾ, ਸਤਿਗੁਰੂ ਪਾਤਸ਼ਾਹ ਕਹਿੰਦੇ ਦੀਨਾ ਨਾਥ ਦਇਆਲ, ਉਹ ਕਹਿੰਦੇ ਨੇ ਹੇ ਪਰਮਾਤਮਾ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੀੜੇ। ਹੇ ਰੱਬ ਜੀ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਅਨਾਥਾਂ ਦੇ ਨਾਥ ਹੋ ਅਤੇ ਦਇਆ ਦੇ ਸਾਗਰ ਹੋ, ਮਾਇਆ ਦੀ ਕਾਲਕ ਤੋਂ ਪਰੇ ਹੋ, ਇਸ ਕਰਕੇ ਅਨ ਦਿਨ ਨਾਮ ਵਖਾਣਾ। ਐਸੇ ਮਨੁੱਖ ਐਸੇ ਅੰਮ੍ਰਿਤ ਰੂਪੀ ਰੱਬ ਦਾ ਅਨ ਦਿਨ ਹਰ ਰੋਜ਼ ਨਾਮ ਉਚਾਰਨ ਕਰਨਾ ਕਰਦੇ ਹਨ।
ਕਰਣੀ ਕਾਰ ਤੁਰਹ ਫੁਰਮਾਈ ਆਪ ਮੋਆ ਮਨ ਮਾਰੀ।
ਪਾਤਸ਼ਾਹ ਕਹਿਣਗੇ ਫਿਰ ਉਹਨਾਂ ਦੀ ਕਰਨੀ ਤੇ ਕਾਰ ਧੁਰੋਂ ਫਰਮਾਈ ਰੱਬ ਦੇ ਹੁਕਮ ਦੇ ਵਿੱਚ ਹੁੰਦੀ ਹੈ, ਉਹ ਹਰ ਵਕਤ ਰੱਬ ਦੇ ਹੁਕਮ ਦੇ ਵਿੱਚ ਤੁਰਦੇ ਨੇ ਅਤੇ ਆਪ ਮੂਆ ਮਨ ਮਾਰੀ ਉਹ ਆਪਣੇ ਆਪੇ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਮਾਰ ਲੈਂਦੇ ਨੇ, ਆਪਣੇ ਮਨ ਨੂੰ ਵੀ ਮਾਰ ਲੈਂਦੇ ਨੇ। ਭਾਵ ਮਨ ਮਾਰਨ ਦਾ ਮਤਲਬ ਇਹ ਹੈ ਮਨ ਦੇ ਉੱਤੇ ਵਸ, ਆਪਣੇ ਮਨ ਨੂੰ ਵਸ ਵਿੱਚ ਕਰ ਲੈਂਦੇ ਨੇ, ਕਿਉਂਕਿ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ। ਉਹ ਪਰਮਾਤਮਾ ਦੀ ਪੂਰਨ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਅਤੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਮਾਰ ਲੈਂਦੇ ਹਨ।
ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ।
ਇਸ ਤਰ੍ਹਾਂ ਸਤਿਗੁਰ ਕਹਿੰਦੇ ਜਿਹੜੇ ਰੱਬ ਦਾ ਨਾਮ ਜਪਦੇ ਨੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਨਾਨਕ ਨਾਮ ਮਹਾਰਸ ਮਿੱਠਾ, ਉਹਨਾਂ ਨੂੰ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਮਹਾਰਸ ਮਿੱਠਾ ਭਾਵ ਕਿ ਬਹੁਤ ਮਿੱਠਾ ਲੱਗਦਾ ਹੈ। ਜਿਵੇਂ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਉਹ ਕਹਿੰਦੇ ਨੇ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਤ੍ਰਿਸ਼ਨਾ ਨਾਮ ਨਿਵਾਰੀ। ਉਹ ਪਰਮਾਤਮਾ ਦੇ ਅੰਮ੍ਰਿਤ ਰੂਪੀ ਮਿੱਠੇ ਨਾਮ ਨੂੰ ਜਪ ਕੇ ਆਪਣੇ ਹਿਰਦੇ ਰੂਪੀ ਘਰ ਦੀ ਤ੍ਰਿਸ਼ਨਾ ਜਿਹੜੀ ਹੈ, ਲਾਲਚ ਜਿਹੜਾ ਹੈ, ਉਹਨੂੰ ਨਿਵਾਰ ਲੈਂਦੇ ਨੇ, ਉਹਨੂੰ ਮਾਰ ਲੈਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਸਮੁੱਚੇ ਸ਼ਬਦ ਵਿੱਚ ਸਾਨੂੰ ਸੰਸਾਰਿਕ ਜੀਵਾਂ ਨੂੰ ਇਹ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਰਮਾਤਮਾ ਦਾ ਨਾਮ ਜਪੀਏ, ਪਰਮਾਤਮਾ ਦੇ ਹੁਕਮ ਨੂੰ ਸਮਝਣ ਦੇ ਯਤਨ ਕਰੀਏ, ਪਰਮਾਤਮਾ ਦੀ ਰਜ਼ਾ ਨੂੰ ਸਮਝਣ ਦੇ ਯਤਨ ਕਰੀਏ, ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਣ ਦੇ ਯਤਨ ਕਰੀਏ। ਜਿਸ ਦਿਨ ਪਰਮਾਤਮਾ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਾਂਗੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ, ਜਦੋਂ ਇਹਨਾਂ ਪੰਕਤੀਆਂ ਦੀ ਸਮਝ ਆਵੇਗੀ ਫਿਰ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਵਾਂਗੇ, ਸਾਡਾ ਲੋਕ ਸੁਖੀ ਆ, ਪਰਲੋਕ ਸੁਹੇਲਾ ਹੋ ਜਾਵੇਗਾ। ਲੜੀਵਾਰ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦੀ ਸਾਂਝ ਪਾਉਂਦੇ ਹਾਂ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਸਾਧ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਵਿਚਾਰ ਦੀ ਸੰਪੂਰਨਤਾ ਕਰੀਏ ਜੀ।
ਕਰਣੀ ਕਾਰ ਤੁਰਹੋਂ ਫੁਰਮਾਈ ਆਪ ਮੋਆ ਮਨ ਮਾਰੀ, ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।